ਪੂਰੇ ਪਾਕ ਸਤਿਗੁਰ ਮਿਲੇ ਹਰ ਨਾਮ ਤੇ ਆਏ। ਔਰ ਉਹ ਕਿਵੇਂ ਗੁਰਮੁਖਾਂ ਨੇ ਜੀਵਨ ਸਫਲ ਕੀਤਾ ਹੈ, ਪੂਰੇ ਪਾਕ ਸਤਿਗੁਰ ਮਿਲੇ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਪਾਕ ਪ੍ਰਾਪਤ ਹੋਈ। ਪੂਰੇ ਭਾਗਾਂ ਦੇ ਨਾਲ ਸੱਚਾ ਸਤਿਗੁਰੂ ਮਿਲਦਾ, ਤੇ ਜਿਹਨੂੰ ਸੱਚਾ ਸਤਿਗੁਰੂ ਮਿਲ ਜਾਵੇ ਹਰ ਨਾਮ ਤੇ ਆਏ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ। ਜਿਹੜਾ ਗੁਰੂ ਵਾਲਾ ਹੋ ਕੇ ਨਾਮ ਧਿਆਉਂਦਾ ਹੈ, ਉਹ ਆਪਣੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਸਫਲ ਕਰ ਲੈਂਦੇ। ਮਨਮੁਖ ਭੂਲੇ ਬਿਖ ਲੱਗੇ ਅਹਿਲਾ ਜਨਮ ਗੁਆਇਆ। ਜਿਹੜੇ ਮਨਮੁਖ ਲੋਕ ਨੇ ਉਹ ਭੁੱਲੇ ਹੋਏ ਨੇ, ਬਿਖ ਲੱਗੇ, ਉਹ ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਲੱਗੇ ਹੋਏ ਨੇ, ਅਥਵਾ ਮਾਇਆ ਦੇ ਜਿਹੜੇ ਰਸ ਨੇ, ਮਾਇਆ ਦੇ ਰੰਗ ਨੇ, ਇਹ ਵੀ ਜ਼ਹਿਰ ਹੀ ਹੈ। ਮਨਮੁਖ ਭੁੱਲੇ ਬਿਖ ਲੱਗੇ, ਜਿਹੜੇ ਮਨਮੁਖ ਲੋਕ ਨੇ ਉਹ ਭੁੱਲੇ ਹੋਏ, ਉਹ ਵਿਸ਼ੇ ਵਾਸ਼ਨਾ ਦੀ, ਮਾਇਆ ਦੇ ਰਸਾਂ ਦੀ ਜ਼ਹਿਰ ਖਾਣ ਲੱਗੇ ਹੋਏ ਨੇ। ਅਹਿਲਾ ਜਨਮ ਗਵਾਇਆ, ਤੇ ਉਹਨਾਂ ਨੇ ਹੀਰੇ ਵਰਗਾ, ਅਹਿਲਾ ਦਾ ਅਰਥ ਜਿਹੜਾ ਬੜਾ ਹੀ ਅਮੋਲਕ ਜਨਮ ਸੀ, ਅਹਿਲਾ ਦਾ ਆਲੇ ਦਰਜੇ ਦਾ, ਪਹਿਲੇ ਨੰਬਰ ਦਾ, ਸਭ ਤੋਂ ਉੱਤਮ ਜੋ ਮਨੁੱਖਾ ਜਨਮ ਸੀ, ਇਸ ਨੂੰ ਉਹਨਾਂ ਨੇ ਐਵੇਂ ਭੰਗ ਦੇ ਪਹਾੜੇ ਗਵਾ ਲਿਆ। ਹਰ ਕਾ ਨਾਮ ਸਦਾ ਸੁਖ ਸਾਗਰ, ਸਾਚਾ ਸ਼ਬਦ ਨਾ ਪਾਇਆ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਮੇਸ਼ਾ ਲਈ ਸੁਖਾਂ ਦਾ ਸਮੁੰਦਰ ਹੈ, ਸੁਖਾਂ ਦਾ ਭੰਡਾਰ ਹੈ। ਸਾਚਾ ਸ਼ਬਦ ਨਾ ਪਾਇਆ, ਤੇ ਉਹਨਾਂ ਮਨਮੁੱਖਾਂ ਨੂੰ ਸੱਚਾ ਸ਼ਬਦ, ਗੁਰੂ ਦਾ ਨਾਮ, ਇਹ ਪਾਇਆ ਹੀ ਨਹੀਂ, ਕਿਉਂਕਿ ਵਾਹਿਗੁਰੂ ਦਾ ਨਾਮ ਸਾਰੇ ਸੁਖਾਂ ਦਾ ਭੰਡਾਰ ਸੀ, ਪਰ ਉਹਨਾਂ ਨੂੰ ਇਹ ਸੱਚਾ ਸ਼ਬਦ, ਵਾਹਿਗੁਰੂ ਦਾ ਨਾਮ, ਪਾਇਆ ਹੀ ਨਹੀਂ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੇ ਵਸਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਆਪਣੇ ਮੂੰਹੋਂ ਤਾਂ ਸਾਰੇ ਹੀ ਜੀਵ ਹਰੀ ਹਰੀ ਕਰਦੇ ਹਨ, ਮੁੱਖੋਂ ਤਾਂ ਸਾਰੇ ਰਾਮ ਰਾਮ ਕਰਦੇ ਹਨ, ਤੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਵੀ ਅਸੀਂ ਸਾਰੇ ਆਖਦੇ ਹਾਂ। ਵਿਰਲੇ ਹਿਰਦੇ ਵਸਾਇਆ, ਪਰ ਕਿਸੇ ਵਿਰਲੇ ਨੇ ਹੀ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਇਆ। ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿੰਨ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਮੋਖ ਮੁਕਤ ਤਿੰਨ ਪਾਇਆ, ਅਸਲੀ ਮੋਖ ਮੁਕਤੀ, ਸਾਰੇ ਬੰਧਨਾਂ ਤੋਂ ਛੁਟਕਾਰਾ, ਤੇ ਅੱਗੇ ਵਾਹਿਗੁਰੂ ਦੀ ਪ੍ਰਾਪਤੀ, ਇਹ ਮੋਖ ਮੁਕਤੀ ਨੂੰ, ਕਿਉਂਕਿ ਮੁਕਤੀ ਦੇ ਦੋ ਪੱਖ ਨੇ, ਇੱਕ ਹੈ ਸ਼ੋਕ ਸਹਿਤ ਅਗਿਆਨ ਦੀ ਨਿਵਰਤੀ, ਦੂਸਰਾ ਪੱਖ ਹੈ ਪਰਮਾਨੰਦ ਦੀ ਪ੍ਰਾਪਤੀ। ਤੇ ਉਹਨਾਂ ਨੇ ਦੋਵੇਂ ਮੁਕਤੀ ਦੇ ਪੱਖ ਨੂੰ, ਜੀਵਨ ਮੁਕਤੀ ਨੂੰ ਵੀ ਤੇ ਬਦੇ ਮੁਕਤੀ ਨੂੰ ਵੀ, ਉਹਨਾਂ ਦੋਹਾਂ ਨੂੰ ਉਸਨੇ ਪ੍ਰਾਪਤ ਕਰ ਲਿਆ ਹੈ। ਵਡਹੰਸ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਕਾਇਆ ਕੂੜ ਵਿਗਾੜ ਕਾਹੇ ਨਾਈਐ। ਹੁਣ ਅੱਗੇ ਵਡਹੰਸ ਰਾਗ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਉਚਾਰਨ ਕਰ ਰਹੇ ਹਨ। ਸ਼ੰਤ ਖੁਸ਼ੀਆਂ ਦੇ ਸਮੇਂ ਜੋ ਗੀਤ ਗਾਏ ਜਾਂਦੇ ਸਨ, ਉਹਨਾਂ ਨੂੰ ਸ਼ੰਤ ਆਖਿਆ ਜਾਂਦਾ, ਤੇ ਇਹ ਹੁਣ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਲਈ ਸਤਿਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਹੁਤ ਸਾਰੇ ਲੋਕ ਇਹ ਗੱਲ ਆਖਦੇ ਹਨ, ਭਈ ਤੁਸੀਂ ਜਾ ਕੇ ਤੀਰਥਾਂ ਤੇ ਇਸ਼ਨਾਨ ਕਰੋ, ਇਹਦੇ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ। ਕੀ ਤੀਰਥਾਂ ਤੇ ਨਹਾ ਕੇ ਸਾਰੇ ਪਾਪ ਲੈ ਸਕਦੇ ਹਨ? ਗੁਰਮਤ ਦਾ ਇਹਦੇ ਬਾਰੇ ਕੀ ਦ੍ਰਿਸ਼ਟੀਕੋਣ ਹੈ? ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਉਪਦੇਸ਼ ਦਿੰਦੇ ਹਨ, ਕਾਇਆ ਕੂੜ ਵਿਗਾੜ ਕਾਹੇ ਨਾਈਐ। ਇਸ ਕਾਇਆ ਸਾਡੀ ਦੇਹ ਨੂੰ ਕੂੜ ਵਿਗਾੜ ਝੂਠ ਨੇ ਵਿਗਾੜ ਛੱਡਿਆ, ਝੂਠ ਦੀ ਝੂਠ, ਝੂਠ ਦੀ ਮਹਿਲ ਸਾਡੇ ਜੀਵਨ ਨੂੰ ਹਮੇਸ਼ਾ ਲਈ ਲੱਗੀ ਹੋਈ ਹੈ, ਕਾਹੇ ਨਹਾਈ ਹੈ? ਤੇ ਬਈ ਫਿਰ ਕਾਹਦੇ ਲਈ ਤੁਸੀਂ ਇਸ਼ਨਾਨ ਕਰਦੇ ਹੋ? ਤੁਹਾਡੀ ਕਾਇਆ ਨੂੰ ਕੂੜ ਨੇ ਵਿਗਾੜ ਦਿੱਤਾ। ਝੂਠ ਤੇ ਝੂਠ ਇਹ ਦੋ ਚੀਜ਼ਾਂ ਨੇ। ਝੂਠ ਤਨ ਦੀ ਮੈਲ ਹੈ ਤੇ ਝੂਠ ਸਾਡੇ ਮਨ ਦੀ ਮੈਲ ਹੈ। ਇਸ ਝੂਠ ਤੇ ਝੂਠ ਨੇ ਸਾਡੀ ਕਾਇਆ ਨੂੰ ਤੇ ਸਾਡੇ ਮਨ ਨੂੰ ਵਿਗਾੜ ਦਿੱਤਾ ਹੈ। ਕਾਹੇ ਨਹਾਈਐ? ਫਿਰ ਕਾਹਦੇ ਲਈ ਤੀਰਥਾਂ ਤੇ ਨਹਾਉਂਦੇ ਫਿਰਦੇ? ਉੱਥੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ। ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਹਨ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜਾਂ ਪੁਰਬਾਨ ਖਰੇ ਕਾ ਲੰਕ। ਲੋਕ ਇਹਨਾਂ ਪੰਜ ਵਿਕਾਰਾਂ ਦੇ ਵਸੀਕਾਰ ਹੋ ਕੇ ਪਾਪ ਅਪਰਾਧ ਕਰਦੇ ਹਨ, ਫਿਰ ਤੀਰਥਾਂ ਤੇ ਨਹਾ ਕੇ ਆਖ ਦਿੰਦੇ ਹਨ ਸਾਡੇ ਸਾਰੇ ਪਾਪ ਲੈ ਗਏ, ਫਿਰ ਅੱਗੇ ਪਾਪ ਕਰਨੇ ਸ਼ੁਰੂ ਕਰ ਦਿੰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨ ਕੇ ਲਿਜਾਇਆ ਜਾਵੇਗਾ ਤੇ ਨਾਲੇ ਮੂੰਹ ਤੇ ਕਲੰਕ ਵੀ ਲੱਗਣਗੇ। ਉਹ ਕਦੇ ਤੀਰਥਾਂ ਤੇ ਨਹਾਉਣ ਵਾਲੇ ਜਿਹੜੇ ਪਾਪ ਨਹੀਂ ਛੱਡਦੇ, ਗੁਨਾਹ ਨਹੀਂ ਛੱਡਦੇ, ਉਹ ਕਦੇ ਵੀ ਜਮਾਂ ਤੋਂ ਨਹੀਂ ਬਚ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਕਾਇਆ ਕੂੜ ਵਿਗਾੜ, ਤੁਹਾਡੀ ਕਾਇਆ ਦੇਹ ਨੂੰ ਝੂਠ ਤੇ ਝੂਠ ਨੇ ਵਿਗਾੜ ਦਿੱਤਾ ਹੈ, ਤੇ ਕਾਹਦੇ ਲਈ ਨਹਾਉਂਦੇ ਫਿਰਦੇ ਹੋ? ਨਾਤਾ ਸੋ ਪਰਵਾਨ ਸੱਚ ਕਮਾਈ ਹੈ। ਲੋ ਹਜ਼ੂਰ ਕਹਿੰਦੇ ਨੇ ਨਾਤਾ ਉਹ ਪ੍ਰਵਾਨ ਹੈ, ਤੀਰਥਾਂ ਤੇ ਇਸ਼ਨਾਨ ਕੀਤਾ ਹੋਇਆ ਵੀ ਉਹਦਾ ਸਫਲ ਹੈ, ਸੱਚ ਕਮਾਈ ਹੈ, ਜਿਹੜਾ ਸੱਚ ਨੂੰ ਕਮਾਉਂਦਾ ਹੈ। ਭਾਵ ਜਿਹੜਾ ਹਰ ਵੇਲੇ ਸੱਚ ਬੋਲਣਾ, ਇਹ ਵੀ ਇੱਕ ਇਖਲਾਕੀ ਗੁਣ ਹੈ। ਬੋਲੀਏ ਸੱਚ ਧਰਮ ਝੂਠ ਨਹਿ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਜਿਹੜਾ ਭਾਈ ਸੱਚ ਕਮਾਈਏ, ਸੱਚ ਬੋਲਦਾ ਹੈ, ਉਹਦਾ ਤੀਰਥ ਤੇ ਨਾਤਾ ਪ੍ਰਵਾਨ ਹੈ। ਜਿਹੜਾ ਝੂਠ ਹੀ ਬੋਲ ਰਿਹਾ ਹੈ, ਔਰ ਉਹਨੂੰ ਕੋਈ ਵੀ ਤੀਰਥ ਪਵਿੱਤਰ ਨਹੀਂ ਕਰ ਸਕਦਾ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਬ ਸਾਚ ਅੰਦਰ ਹੋਏ ਸਾਚਾ, ਜਦੋਂ ਸਾਡੇ ਅੰਦਰ ਸੱਚ ਹੋਵੇਗਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਤਾਂ ਹੀ ਇਹ ਸਾਡਾ ਮਨ ਸੱਚਾ ਹੋ ਸਕਦਾ ਹੈ। ਜਬ ਸਾਚ ਅੰਦਰ ਹੋਏ ਸਾਚਾ, ਜਦੋਂ ਸਾਡੇ ਅੰਦਰ ਸੱਚਾ ਨਾਮ ਹੋਵੇਗਾ ਤੇ ਫਿਰ ਹੀ ਇਹ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਤਾਮ ਸਾਚਾ ਪਾਈਐ, ਜੇ ਸਾਡੇ ਅੰਦਰ ਸੱਚਾ ਨਾਮ ਵਸਿਆ ਹੋਵੇਗਾ ਤਾਂ ਹੀ ਅੱਗੇ ਸੱਚਾ ਪ੍ਰਭੂ ਪ੍ਰਾਪਤ ਕੀਤਾ ਜਾ ਸਕਦਾ। ਜਿਸ ਮਨੁੱਖ ਦੇ ਅੰਦਰ ਸੱਚਾ ਨਾਮ ਨਹੀਂ, ਉਹਨੂੰ ਕਦੇ ਸੱਚੇ ਪ੍ਰਭੂ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਜਬ ਸਾਚ ਅੰਦਰ ਹੋਏ ਸੱਚਾ, ਜਦੋਂ ਅੰਦਰ ਸੱਚ ਹੋਵੇ ਤੇ ਫਿਰ ਹੀ ਮਨੁੱਖ ਸੱਚਾ ਹੋ ਸਕਦਾ ਹੈ, ਤਾਂ ਹੀ ਅੱਗੇ ਸੱਚੇ ਵਾਹਿਗੁਰੂ ਦੀ ਵੀ ਪ੍ਰਾਪਤੀ ਹੋ ਸਕਦੀ ਹੈ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗੁਵਾਈ ਹੈ। ਲੋ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਇਹ ਮਨੁੱਖ ਆਪਣੀ ਹਿਰਦੇ ਰੂਪੀ ਫੱਟੀ ਦੇ ਉੱਪਰ ਵਾਹਿਗੁਰੂ ਦੇ ਨਾਮ ਨੂੰ ਨਹੀਂ ਲਿਖ ਲੈਂਦਾ, ਲਿਖੇ ਬਾਜੋ ਸੁਰਤ ਨਾਹੀ, ਉਨਾ ਚਿਰ ਤੱਕ ਇਸ ਨੂੰ ਅਸਲੀ ਵਾਹਿਗੁਰੂ ਦੀ ਸੋਝੀ ਨਹੀਂ ਮਿਲ ਸਕਦੀ। ਆ ਜਿਹੜਾ ਨਾਮ ਬਾਣੀ ਦਾ ਉਪਦੇਸ਼ ਹੈ ਨਾ, ਇਹਨੂੰ ਹਿਰਦੇ ਵਿੱਚ ਲਿਖਣ ਦੀ ਲੋੜ ਹੈ। ਕਈ ਲੋਕ ਬਾਹਰ ਕਾਪੀਆਂ ਤੇ ਬੁੱਕਾਂ ਤੇ ਲਿਖਦੇ ਨੇ, ਪਰ ਸਤਿਗੁਰੂ ਦਾ ਹੁਕਮ ਹੈ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਇਹ ਨਾਮ ਬਾਣੀ ਦਾ ਉਪਦੇਸ਼ ਤਾਂ ਹਿਰਦੇ ਵਿੱਚ ਹੀ ਲਿਖਣਾ ਚਾਹੀਦਾ। ਲਿਖੇ ਬਾਜੋ ਸੁਰਤ ਨਾਹੀ, ਲੋ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਅਸੀਂ ਸੁਰਤ ਦੀ ਕਲਮ ਨਾਲ ਆਪਣੇ ਮਨ ਦੀ ਫੱਟੀ ਤੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਲਿਖ ਲੈਂਦੇ, ਭਾਵ ਉਹ ਨਾਮ ਸਾਡੇ ਅੰਦਰ ਨਹੀਂ ਵਸ ਜਾਂਦਾ, ਉਨਾ ਚਿਰ ਵਾਹਿਗੁਰੂ ਦੀ ਸਾਨੂੰ ਸੁਰਤ ਨਾਹੀ ਗਿਆਤ ਸੋਝੀ ਨਹੀਂ ਹਾਸਲ ਹੋ ਸਕਦੀ। ਬੋਲ ਬੋਲ ਗਵਾਈਆ, ਐਵੇਂ ਉੱਚੀ ਬੋਲ ਬੋਲ ਕੇ ਆਪਣੀ ਸ਼ਕਤੀ ਨੂੰ ਤੇ ਆਪਣੇ ਜੀਵਨ ਨੂੰ ਵਿਅਰਥ ਗਵਾ ਲਈਦਾ ਹੈ। ਜਿੱਥੇ ਜਾਏ ਬਹੀਐ, ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ। ਗੁਰਮੁਖੋ ਜਿੱਥੇ ਜਾਏ ਬਹੀਐ, ਜਿੱਥੇ ਵੀ ਜਾ ਕੇ ਬੈਠੀਏ, ਕਿਉਂਕਿ ਸਾਡਾ ਭਾਈਚਾਰਾ ਹੁੰਦਾ ਹੈ। ਕਿਤੇ ਵੀ ਸਾਨੂੰ ਜਾਣ ਦਾ ਮੌਕਾ ਮਿਲਦਾ, ਚਾਹੇ ਖੁਸ਼ੀਆਂ ਦੇ ਸਮਾਗਮ ਦੇ ਵਿੱਚ, ਚਾਹੇ ਗਮੀਆਂ ਦੇ, ਜਿੱਥੇ ਵੀ ਜਾ ਕੇ ਬੈਠੀਏ ਭਲਾ ਕਹੀਏ। ਉਸ ਵੇਲੇ ਕੋਈ ਭਲਾ ਬਚਨ ਹੀ ਆਖੀਏ, ਕੋਈ ਗੁਰੂ ਦੀ ਗੱਲ ਕਰੀਏ, ਕੋਈ ਬਾਣੀ ਦੀ ਗੱਲ ਕਰੀਏ, ਕੋਈ ਕਿਸੇ ਭਲੇ ਦੀ ਗੱਲ ਕਰੀਏ, ਸੁਰਤ ਸ਼ਬਦ ਲਿਖਾਈਏ ਤੇ ਨਾਲ ਆਪਣੇ ਸੁਰਤ ਵਿੱਚ ਸ਼ਬਦ ਨੂੰ ਲਿਖ ਲਈਏ। ਸੁਰਤ ਨੂੰ ਇੱਕ ਪੱਟੀ ਬਣਾ ਕੇ ਇਹਦੇ ਉੱਤੇ ਗੁਰੂ ਕੇ ਸ਼ਬਦ ਨੂੰ ਲਿਖ ਲਈਏ ਤੇ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਕਾਇਆ ਕੂੜ ਵਿਗਾੜ ਕਾਹੇ ਨਾਈ ਐ। ਲੋ ਹਜ਼ੂਰ ਕਹਿੰਦੇ ਨੇ ਸਾਡੀ ਕਾਇਆ ਨੂੰ ਕੂੜ ਨੇ, ਝੂਠ ਤੇ ਝੂਠ ਨੇ ਵਿਗਾੜ ਦਿੱਤਾ। ਸਾਡੀ ਕਾਇਆ ਦੇਹ ਨੂੰ ਵੀ ਤੇ ਸਾਡੀ ਆਤਮਾ ਨੂੰ ਵੀ ਇਸ ਝੂਠ ਨੇ ਅਪਵਿੱਤਰ ਕਰ ਦਿੱਤਾ ਹੈ, ਜੂਠਾ ਕਰ ਦਿੱਤਾ ਹੈ। ਕਾਹੇ ਨਹਾਈਏ, ਤੁਸੀਂ ਕਾਹਦੇ ਲਈ ਨਹਾਉਂਦੇ ਫਿਰਦੇ ਹੋ? ਜਿੰਨਾ ਚਿਰ ਤੱਕ ਝੂਠ ਤੇ ਝੂਠ ਨੂੰ ਨਹੀਂ ਛੱਡਦੇ ਤੇ ਉਹਨਾਂ ਚਿਰ ਤੱਕ ਤੁਹਾਡਾ ਇਸ਼ਨਾਨ ਕੀਤਾ ਵੀ ਸਫਲ ਨਹੀਂ ਹੋ ਸਕਦਾ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ। ਤਾਂ ਮੈਂ ਕਹਿਆ ਕਹਿਣ, ਹੇ ਵਾਹਿਗੁਰੂ, ਇਹ ਜਿਹੜਾ ਮੈਂ ਕਹਿਣ ਉਪਦੇਸ਼ ਆਖਿਆ ਹੈ, ਤਾਂ ਹੀ ਮੈਂ ਆਖਿਆ ਹੈ ਜਾਂ ਤੁਝਾ ਕਹਾਇਆ, ਜੇ ਤੂੰ ਮੇਰੇ ਕੋਲੋਂ ਅਖਵਾਇਆ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਬਾਣੀ ਉਚਾਰਨ ਕਰਦੇ ਤਾਂ ਕਦੇ ਵੀ ਇਹ ਗੱਲ ਨਹੀਂ ਸੀ ਆਖਦੇ ਇਹ ਮੈਂ ਬਾਣੀ ਉਚਾਰਨ ਕਰ ਰਿਹਾ ਹਾਂ, ਬਲਕਿ ਸਤਿਗੁਰੂ ਦਾ ਇਹੀ ਕਥਨ ਹੁੰਦਾ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਬਾਣੀ ਤਾਂ ਮੇਰੇ ਮਾਲਕ ਦੀ ਹੈ, ਮੈਂ ਤੇ ਸਿਰਫ ਉਸਨੂੰ ਬੋਲ ਕੇ ਦੱਸ ਰਿਹਾ ਹਾਂ। ਜਿਵੇਂ ਕੋਈ ਰੇਡੀਓ ਤੇ ਟੈਲੀਵਿਜ਼ਨ ਤੇ ਕੋਈ ਆਪਾਂ ਆਵਾਜ਼ ਸੁਣਦੇ ਹਾਂ, ਪਿੱਛੇ ਬੋਲਣ ਵਾਲਾ ਤੇ ਕੋਈ ਹੋਰ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਬੁਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹਿਰਾ। ਮੈਂ ਆਪਣੇ ਆਪ ਕੁਝ ਨਹੀਂ ਬੋਲ ਰਿਹਾ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਆ ਜਿੰਨਾ ਕੁ ਮੈਂ ਬਾਣੀ ਦੁਆਰਾ ਉਪਦੇਸ਼ ਆਖਿਆ ਹੈ, ਇਹ ਮੈਂ ਤਾਂ ਹੀ ਆਖਿਆ ਹੈ ਜੇ ਤੂੰ ਮੇਰੇ ਕੋਲੋਂ ਅਖਵਾਇਆ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੀ ਜੋਤ ਖਿੱਚ ਲਵੇ ਤੇ ਫਿਰ ਕੋਈ ਬੋਲ ਕੇ ਦਿਖਾਵੇ ਨਾ। ਵੱਡੇ ਵੱਡੇ ਗਿਆਨੀ, ਧਿਆਨੀ, ਪ੍ਰਚਾਰਕ, ਦਾਰਸ਼ਨਿਕ, ਫਿਲਾਸਫਰ, ਚਿੰਤਕ ਤੇ ਸਾਰੇ ਹੀ ਉਸ ਵੇਲੇ ਬੇਬਸ ਹੋ ਜਾਂਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਜੇ ਤੂੰ ਮੇਰੇ ਕੋਲੋਂ ਇਹ ਕਹਿਣ ਉਪਦੇਸ਼ ਅਖਵਾਇਆ ਹੈ, ਤਾਂ ਹੀ ਮੈਂ ਆਖਿਆ ਹੈ। ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਪਾਇਆ। ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਅੰਮ੍ਰਿਤ ਰੂਪ ਹੈ, ਇਹੀ ਮੇਰੇ ਮਨ ਵਿੱਚ ਪਾਇਆ। ਮੈਂ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ। ਨਾਮ ਮੀਠਾ ਮਨ ਹੈ ਲਾਗਾ, ਦੁੱਖ ਡੇਰਾ ਢਾਹਿਆ। ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਮੈਨੂੰ ਤੇ ਮਨ ਦੇ ਵਿੱਚ ਮਿੱਠਾ ਪਿਆਰਾ ਲੱਗਿਆ ਹੈ, ਤੁਹਾਡਾ ਨਾਮ ਹੀ ਮੈਨੂੰ ਮਨ ਦੇ ਵਿੱਚ ਮਿੱਠਾ ਪਿਆਰਾ ਲੱਗਿਆ, ਦੁੱਖ ਡੇਰਾ ਢਾਹਿਆ। ਤੇ ਜਦੋਂ ਤੁਹਾਡਾ ਨਾਮ ਮਨ ਦੇ ਵਿੱਚ ਮਿੱਠਾ ਪਿਆਰਾ ਲੱਗ ਗਿਆ ਤੇ ਦੁੱਖ ਨੇ ਆਪਣਾ ਡੇਰਾ ਢਾ ਲਿਆ, ਦੁੱਖ ਨੇ ਆਪਣਾ ਮੁਕਾਮ ਖਤਮ ਕਰ ਦਿੱਤਾ। ਇਹਦਾ ਮਤਲਬ ਜਦੋਂ ਤੁਹਾਡਾ ਨਾਮ ਮਨ ਦੇ ਵਿੱਚ ਵਸ ਗਿਆ ਤੇ ਦੁੱਖਾਂ ਦਾ ਡੇਰਾ ਉੱਥੋਂ ਆਪਣੇ ਆਪ ਹੀ ਚੱਕਿਆ ਗਿਆ। ਸੁਖ ਮਨ ਮੈਂ ਆਏ ਵਸਿਆ, ਜਾਮ ਤੈ ਫੁਰਮਾਇਆ। ਹੇ ਵਾਹਿਗੁਰੂ ਜੀ, ਜਦੋਂ ਤੁਸਾਂ ਫੁਰਮਾਇਆ, ਫੁਰਮਾਨ ਕੀਤਾ, ਜਦੋਂ ਤੁਸਾਂ ਹੁਕਮ ਕਰ ਦਿੱਤਾ, ਦੁੱਖਾਂ ਨੇ ਆਪਣਾ ਡੇਰਾ ਮੁਕਾਮ ਢਾ ਦਿੱਤਾ, ਸੁਖ ਮਨ ਮੈਂ ਆਏ ਵਸਿਆ, ਤੇ ਜਿਹੜਾ ਸੱਚਾ ਸੁਖ ਸੀ, ਸਦੈਵੀ ਸੁਖ ਸੀ, ਉਹ ਆ ਕੇ ਸਾਡੇ ਮਨ ਦੇ ਵਿੱਚ ਵਸ ਗਿਆ, ਹੋਇਆ ਸਭ ਕੁਛ ਤੇਰੇ ਹੁਕਮ ਦੇ ਵਿੱਚ ਹੀ ਹੈ। ਨਦਰ ਤੁਧ ਅਰਦਾਸ ਮੇਰੀ, ਜਿਨ ਆਪ ਪਾਇਆ। ਹੇ ਵਾਹਿਗੁਰੂ, ਜਿਸ ਤੂੰ ਮਾਲਕ ਨੇ ਆਪਣੇ ਆਪ ਨੂੰ ਖੁਦ ਹੀ ਪੈਦਾ ਕੀਤਾ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਤੇਰੇ ਅੱਗੇ ਮੇਰੀ ਤੇ ਅਰਦਾਸ ਹੈ। ਨਦਰ ਤੁਧ ਅਰਦਾਸ ਮੇਰੀ, ਤੂੰ ਮੇਰੇ ਤੇ ਮਿਹਰ ਦੀ ਨਿਗਾਹ ਕਰ, ਬਸ ਮੇਰੇ ਤੇ ਕਿਰਪਾ ਦ੍ਰਿਸ਼ਟੀ ਰੱਖ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਹਜ਼ੂਰ ਕਹਿੰਦੇ ਨੇ ਨਜ਼ਰ ਤੁਧ ਅਰਦਾਸ ਮੇਰੀ, ਜਿਨ ਆਪੋ ਪਾਇਆ ਹੈ ਵਾਹਿਗੁਰੂ, ਜਿਸ ਜਿਸ ਤੂੰ ਅਕਾਲ ਪੁਰਖ ਨੇ, ਸਰਵ ਸ਼ਕਤੀਮਾਨ ਨੇ ਇਸ ਸਾਰੇ ਸੰਸਾਰ ਨੂੰ ਵੀ ਆਪ ਹੀ ਪੈਦਾ ਕੀਤਾ ਹੈ, ਤੇ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਤੂੰ ਮੇਰੇ ਤੇ ਮਿਹਰ ਦੀ ਨਿਗਾਹ ਕਰ। ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ, ਹੇ ਵਾਹਿਗੁਰੂ ਜੀ, ਤਾਂ ਹੀ ਮੈਂ ਆਪ ਜੀ ਦਾ ਕਹਿਣ ਇਹ ਜਸ ਉਚਾਰਨ ਕੀਤਾ ਹੈ, ਜੇ ਤੁਸੀਂ ਮੇਰੇ ਕੋਲੋਂ ਉਚਾਰਨ ਕਰਵਾਇਆ, ਕਿਉਂਕਿ ਮੈਂ ਆਪਣੇ ਆਪ ਤੇ ਕੁਛ ਬੋਲਣਾ ਜਾਣਦਾ ਹੀ ਨਹੀਂ। ਹਜ਼ੂਰ ਦੇ ਬਚਨ ਨੇ, ਹਉ ਆਪ ਹਉ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਆਪਣੇ ਆਪ ਕੁਛ ਨਹੀਂ ਬੋਲਣਾ ਜਾਣਦਾ, ਜਿਵੇਂ ਤੂੰ ਮੈਨੂੰ ਅਖਵਾਇਆ ਮੈਂ ਉਸੇ ਤਰ੍ਹਾਂ ਹੀ ਇਹ ਕਥਨ ਇਹ ਉਪਦੇਸ਼ ਉਚਾਰਨ ਕੀਤਾ ਹੈ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਅੰਕ ਵਿੱਚ ਫਰਮਾਉਂਦੇ ਹਨ, ਕਿਰਤ ਕਮਾਵਣਾ, ਇਹ ਜੀਵ ਜਿਹੋ ਜਿਹੇ ਚੰਗੇ ਮਾੜੇ ਕੰਮ ਕਰ ਰਿਹਾ ਹੈ, ਵਾਰੀ ਖਸਮ ਕਢਾਏ, ਤੂੰ ਇਹਨਾਂ ਦੇ ਇਹਨਾਂ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਇਹ ਮਨੁੱਖਾ ਜਨਮ ਦੀ ਵਾਰੀ ਕਢਵਾ ਦਿੰਦੇ, ਭਾਵ ਜਿਸ ਮਨੁੱਖ ਦੇ ਚੰਗੇ ਕਰਮ ਕੀਤੇ ਹੁੰਦੇ ਨੇ, ਵਧੇਰੇ ਪੁੰਨ ਕਰਮ ਕੀਤੇ ਹੁੰਦੇ ਹਨ, ਉਹਨਾਂ ਨੂੰ ਦੇਵ ਦੇਹੀ ਮਿਲ ਜਾਂਦੀ ਹੈ, ਤੇ ਜਿਨ੍ਹਾਂ ਦੇ ਬਹੁਤੇ ਨੀਚ ਕਰਮ ਕੀਤੇ ਹੁੰਦੇ ਹਨ, ਉਹਨਾਂ ਨੂੰ ਤ੍ਰਿਗਤ ਜੂਨਾਂ ਪ੍ਰਾਪਤ ਹੋ ਜਾਂਦੀਆਂ, ਤੇ ਜਿਨ੍ਹਾਂ ਦੇ ਪੁੰਨ ਪਾਪ ਮਿਸ਼ਰਿਤ ਕੀਤੇ ਹੁੰਦੇ ਨੇ, ਉਹਨਾਂ ਨੂੰ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ, ਤੇ ਜਿਨ੍ਹਾਂ ਨੇ ਹੋਰ ਭਲੇ ਸ੍ਰੇਸ਼ਟ ਕਰਮ ਕੀਤੇ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਗੁਰਮੁਖਾਂ ਦੇ ਘਰ ਜਨਮ ਮਿਲ ਜਾਂਦਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਇਹ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ ਉਹਦੇ ਅਨੁਸਾਰ ਹੇ ਵਾਹਿਗੁਰੂ ਤੂੰ ਇਹ ਮਨੁੱਖਾ ਜਨਮ ਦੀ ਵਾਰੀ ਕੱਢ ਦੇਣਾ, ਭਾਵ ਉਹਨਾਂ ਨੂੰ ਮਨੁੱਖਾ ਦੇਹ ਦੀ ਵਾਰੀ ਮਿਲ ਜਾਂਦੀ ਹੈ, ਕਿਉਂਕਿ ਇਸ ਮਨੁੱਖਾ ਦੇਹ ਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੋਰ ਕਿਸੇ ਜੂਨ ਦੇ ਵਿੱਚ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਅਵਰ ਜੂਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, 84 ਲੱਖ ਜੂਨਾਂ ਦੇ ਵਿੱਚ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ, ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਵਾਰੀ ਖਸਮ ਕਢਾਏ, ਇਹ ਮਨੁੱਖਾ ਜਨਮ ਦੇ ਵਿੱਚ ਹੀ ਵਾਹਿਗੁਰੂ ਦੀ ਮਿਲਣ ਦੀ ਵਾਰੀ ਸਾਨੂੰ ਮਿਲ ਸਕਦੀ ਹੈ, ਇਸ ਮਨੁੱਖ ਦੇ ਜਿਹੋ ਜਿਹੇ ਕੰਮ ਕੀਤੇ ਹੁੰਦੇ ਨੇ ਉਹਨਾਂ ਕਰਮਾਂ ਦੇ ਅਨੁਸਾਰ ਹੀ ਵਾਹਿਗੁਰੂ ਆਪਣੇ ਮਿਲਣ ਦੀ ਵਾਰੀ ਕਢਾਉਂਦਾ ਹੈ, ਭਾਵ ਸਾਨੂੰ ਮਨੁੱਖਾ ਦੀ ਬਖਸ਼ਿਸ਼ ਕਰਦਾ ਹੈ। ਮੰਦਾ ਕਿਸੈ ਨ ਆਖ ਝਗੜਾ ਪਾਵਣਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ, ਬਈ ਗੁਰਮੁਖੋ ਕਿਸੇ ਨੂੰ ਮੰਦਾ ਨਾ ਆਖੋ, ਕਿਉਂ ਜਦੋਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ, ਕਿਸੇ ਨੂੰ ਮੰਦਾ ਬੋਲਦੇ ਹਾਂ, ਤੇ ਫਿਰ ਅੱਗੇ ਅੱਗੋਂ ਵੀ ਉਹ ਮੂਹਰੋਂ ਕੋਈ ਨਾ ਕੋਈ ਸਾਨੂੰ ਮੰਦਾ ਚੰਗਾ ਬੋਲਦਾ, ਫਿਰ ਇਹਦੇ ਨਾਲ ਝਗੜਾ ਸ਼ੁਰੂ ਹੋ ਜਾਂਦਾ। ਇਸੇ ਲਈ ਸਤਿਗੁਰੂ ਮਹਾਰਾਜ ਦੀ ਬੜੀ ਉੱਤਮ ਸਿੱਖਿਆ ਹੈ, ਮੰਦਾ ਕਿਸੈ ਨਾ ਆਖ, ਪਿੱਛੇ ਆਖਿਆ ਸੀ ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਵੀ ਜਾ ਕੇ ਬੈਠੀਏ ਕੋਈ ਭਲਾ ਬਚਨ ਆਖੀਏ, ਭਾਵ ਕੋਈ ਬਾਣੀ ਦੀ ਗੱਲ, ਗੁਰੂ ਦੀ ਗੱਲ, ਕਿਸੇ ਭਲੇ ਦੀ ਗੱਲ ਆਖਣੀ ਚਾਹੀਦੀ ਹੈ। ਮੰਦਾ ਕਿਸੇ ਨੇ ਆਖ ਝਗੜਾ ਪਾਵਣਾ, ਕਿਸੇ ਨੂੰ ਮਾੜਾ ਆਖ ਕੇ ਐਵੇਂ ਵਾਧੂ ਆਪਣੀ ਗੱਲ ਝਗੜਾ ਨਹੀਂ ਪਾਉਣਾ ਚਾਹੀਦਾ। ਨਾ ਪਾਏ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾ ਹੀ ਪਾਈ ਕਿਸੇ ਮਨੁੱਖ ਦੇ ਨਾਲ ਝਗੜਾ ਕਰਨਾ ਚਾਹੀਦਾ, ਨਾ ਪਾਏ ਝਗੜਾ ਸਵਾਮ ਸੇਤੀ, ਤੇ ਨਾ ਹੀ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਝਗੜਾ ਪਾਉਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਦੁਨੀਆਂ ਦੇ ਵਿੱਚ ਲੋਕ ਨੇ ਜਿਹੜੇ ਰੱਬ ਦੇ ਨਾਲ ਵੀ ਤਕਰਾਰ ਕਰਦੇ ਨੇ। ਜਦੋਂ ਕੋਈ ਦੁੱਖ ਆਉਂਦਾ ਹੈ, ਜਦੋਂ ਕਿਸੇ ਦੇ ਕੋਲੋਂ ਕੋਈ ਵਾਹਿਗੁਰੂ ਚੀਜ਼ ਵਾਪਸ ਲੈ ਲੈਂਦਾ ਹੈ, ਉਸ ਵੇਲੇ ਲੋਕ ਰੱਬ ਦੇ ਨਾਲ ਵੀ ਝਗੜਾ ਕਰਦੇ ਨੇ, ਅਸੀਂ ਰੱਬ ਦਾ ਕੀ ਵਿਗਾੜਿਆ ਸੀ, ਰੱਬ ਨੇ ਸਾਡੇ ਕੋਲੋਂ ਆਹ ਚੀਜ਼ ਕਿਉਂ ਖੋ ਲਈ ਹੈ, ਉਹਨੇ ਸਾਡੇ ਨਾਲ ਕਿਉਂ ਵੈਰ ਕੱਢਿਆ ਹੈ। ਦੁਨੀਆਂ ਦੇ ਲੋਕ ਐਸੀਆਂ ਗੱਲਾਂ ਕਰਦੇ ਹਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਨਾ ਪਾਏ ਝਗੜਾ ਸਵਾਮ ਸਿੱਧੀ, ਤੁਸੀਂ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਦੇ ਵੀ ਝਗੜਾ ਨਾ ਪਾਓ, ਆਪ ਵੰਜਾਵਣਾ। ਉਸ ਮਾਲਕ ਦੇ ਨਾਲ ਝਗੜਾ ਪਾ ਕੇ ਤੇ ਆਪਣੇ ਆਪ ਨੂੰ ਹੀ ਵੰਜਾਵਣਾ, ਬਰਬਾਦ ਕਰਨਾ ਹੁੰਦਾ। ਉਸ ਮਾਲਕ ਦੇ ਨਾਲ ਅਸੀਂ ਝਗੜਾ ਕਿਉਂ ਕਰਦੇ ਹਾਂ? ਦੁੱਖ ਤੇ ਸੁੱਖ ਇਹ ਸਾਡੇ ਆਪਣੇ ਕਰਮਾਂ ਦਾ ਫਲ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਤੇ ਕਿਸੇ ਦਾ ਦੁਸ਼ਮਣ ਨਹੀਂ, ਕਰਮ ਸਾਡੇ ਹੁੰਦੇ ਨੇ ਤੇ ਦੁੱਖ ਸੁੱਖ ਸਾਡੇ ਕਰਮਾਂ ਦਾ ਫਲ ਹੁੰਦਾ। ਐਵੇਂ ਅਸੀਂ ਰੱਬ ਨੂੰ ਕੋਸੀ ਜਾਈਏ, ਇਹ ਸਾਡੀ ਮੂਰਖਤਾ ਹੈ, ਸਾਡੀ ਅਲਪਗਤਾ ਹੈ, ਸਾਡੀ ਅਗਿਆਨਤਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਾ ਕਿਸੇ ਮਨੁੱਖ ਦੇ ਨਾਲ ਮੰਦਾ ਆ ਕੇ ਝਗੜਾ ਕਰੋ ਤੇ ਨਾ ਹੀ ਆਪਣੇ ਮਾਲਕ ਨਾਲ ਕਦੇ ਝਗੜਾ ਪਾਓ। ਮਾਲਕ ਦੇ ਨਾਲ ਝਗੜਾ ਕਰਕੇ ਆਪਣੇ ਆਪ ਨੂੰ ਬਰਬਾਦ ਕਰਨਾ ਹੁੰਦਾ। ਜਿਸ ਨਾਲ ਸੰਗਤ ਕਰ ਸ੍ਰੀ ਕੀ ਜਾਏ ਕਿਆ ਰੂ ਆਵਣਾ। ਲੋ ਹਜ਼ੂਰ ਕਹਿੰਦੇ ਨੇ, ਜਿਸ ਮਾਲਕ ਦੀ ਸੰਗਤ ਦੇ ਨਾਲ ਮਿਲ ਕੇ ਅਸੀਂ ਆਪਣੇ ਜੀਵ ਦਾ ਭਲਾ ਕਰਨਾ ਹੈ, ਕਰ ਸ਼੍ਰੀ ਕੀ, ਜੇ ਅਸੀਂ ਉਹਦੇ ਨਾਲ ਹੀ ਸ਼ਰੀਕਾ ਕਰਨ ਲੱਗ ਜਾਈਏ, ਉਸੇ ਪਰਮੇਸ਼ਰ ਦੇ ਨਾਲ ਬਰਾਬਰੀ ਕਰਨ ਲੱਗ ਜਾਈਏ, ਜਾਏ ਕਿਆ ਰੂ ਆਵਣਾ, ਜਦੋਂ ਫਿਰ ਭਾਈ ਦੁੱਖ ਮਿਲੇਗਾ, ਫਿਰ ਕਿਹਦੇ ਅੱਗੇ ਜਾ ਕੇ ਰੋਵੋਗੇ, ਕਿਹਦੇ ਅੱਗੇ ਜਾ ਕੇ ਪੁਕਾਰ ਕਰੋਗੇ? ਰੱਬ ਦੇ ਨਾਲ ਤੇ ਤੁਸੀਂ ਝਗੜਾ ਪਾ ਲੈਂਦੇ ਆ। ਕਈ ਇਹੋ ਜਿਹੇ ਲੋਕ ਨੇ, ਉਹ ਕਹਿੰਦੇ ਨੇ, ਜੇ ਰੱਬ ਨੇ ਸਾਡੀ ਆਹ ਇੱਛਾ ਨਾ ਪੂਰੀ ਕੀਤੀ ਤੇ ਅਸੀਂ ਬਾਣੀ ਨਹੀਂ ਪੜ੍ਹਨੀ, ਅਸੀਂ ਗੁਰਦੁਆਰੇ ਨਹੀਂ ਜਾਣਾ, ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਣਾ। ਇਸ ਢੰਗ ਦੇ ਨਾਲ ਲੋਕ ਰੱਬ ਦੇ ਨਾਲ ਵੀ ਸ਼ਰੀਕਾ ਕਰਦੇ ਨੇ। ਇੱਕ ਇਹੋ ਜਿਹੀਆਂ ਵੀ ਕੁਛ ਗੱਲਾਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ। ਇਹ ਕੋਈ ਸੱਜਣ ਸੀ, ਚਲੋ ਉਹਦੇ ਮਨ ਦੇ ਵਿੱਚ ਇੱਛਾ ਸੀ ਮੇਰੇ ਘਰ ਪੁੱਤਰ ਪੈਦਾ ਹੋਵੇ, ਪਰ ਉਹ ਪੁੱਤਰ ਦੀ ਥਾਂ ਤੇ ਧੀ ਪੈਦਾ ਹੋ ਗਈ। ਉਹ ਕਹਿੰਦਾ, ਮੈਂ ਤੇ ਰੱਬ ਨਾਲ ਹੁਣ ਰੁੱਸ ਗਿਆ, ਮੈਂ ਤੇ ਰੱਬ ਨਾਲ ਨਾਰਾਜ਼ ਹੋ ਗਿਆ। ਲੋਕ ਇਸ ਢੰਗ ਦੇ ਨਾਲ ਵੀ ਰੱਬ ਦੇ ਨਾਲ ਝਗੜਾ ਪਾਉਂਦੇ ਨੇ ਵੀ ਰੱਬ ਨੇ ਸਾਨੂੰ ਪੁੱਤ ਕਿਉਂ ਨਹੀਂ ਦਿੱਤਾ, ਧੀਆਂ ਕਿਉਂ ਦਿੱਤੀਆਂ ਨੇ। ਪਰ ਇਹ ਨਹੀਂ ਪਤਾ ਵੀ ਇਹ ਸਾਰੇ ਰੱਬ ਦੇ ਭੇਜੇ ਜੀਵ ਆਉਂਦੇ ਨੇ, ਆਪੋ ਆਪਣੇ ਕਰਮ ਲਿਖਾ ਕੇ ਆਉਂਦੇ ਨੇ। ਤੇ ਬਾਕੀ ਇਹ ਨਹੀਂ ਪਤਾ, ਕਈ ਵਾਰੀ ਧੀਆਂ ਹੀ ਮਾਤਾ ਪਿਤਾ ਦੀ ਸੇਵਾ ਕਰਦੀਆਂ, ਪਰ ਸਾਡੇ ਮਨ ਦੇ ਵਿੱਚ ਇੰਨਾ ਵਿਤਕਰਾ ਕਿਉਂ? ਪਰ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਜਿਸ ਨਾਲ ਸੰਗਤ ਕਰ ਸ਼੍ਰੀ ਕੀ ਜਾਏ ਕਿਆ ਰੂ ਆਵਣਾ। ਜਿਸ ਵਾਹਿਗੁਰੂ ਪਰਮੇਸ਼ਰ ਦੀ ਸੰਗਤ ਕਰਕੇ ਜੀਵ ਦਾ ਭਲਾ ਹੋਣਾ ਹੈ, ਉਸੇ ਵਾਹਿਗੁਰੂ ਦੇ ਨਾਲ ਸ਼ਰੀਕੀ ਕਰਕੇ, ਸ਼ਰੀਕਾ ਭਾਵ ਧਾਰਨ ਕਰਕੇ, ਤੇ ਉਹਦੇ ਨਾਲ ਅਸੀਂ ਈਰਖਾ ਕਰੀਏ, ਉਹਦੇ ਨਾਲ ਝਗੜਾ ਕਰੀਏ, ਇਹ ਗੱਲ ਚੰਗੀ ਨਹੀਂ ਹੈ। ਜਾਏ ਕਿਆ ਰੂ ਆਵਣਾ, ਜਦੋਂ ਤੁਹਾਡੇ ਤੇ ਕਸ਼ਟ ਆਇਆ ਫਿਰ ਦੱਸੋ ਕਿਵੇਂ ਜਾ ਕੇ ਵਾਹਿਗੁਰੂ ਦੇ ਸਾਹਮਣੇ ਰੋਵੋਗੇ, ਜਦੋਂ ਉਹਦੇ ਨਾਲ ਤੇ ਤੁਸੀਂ ਪਹਿਲਾਂ ਹੀ ਝਗੜਾ ਖੜਾ ਕੀਤਾ ਹੋਇਆ, ਉਹਦੇ ਨਾਲ ਦਿਲੋਂ ਈਰਖਾ ਕਰਦੇ ਹੋ। ਕਈ ਲੋਕ ਰੱਬ ਨੂੰ ਬੁਰਾ ਭਲਾ ਵੀ ਆਖ ਦਿੰਦੇ ਨੇ, ਤੇ ਸਤਿਗੁਰੂ ਕਹਿੰਦੇ ਨੇ ਐਸਾ ਨਹੀਂ ਬਿਲਕੁਲ ਕਰਨਾ ਚਾਹੀਦਾ। ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ। ਲਓ ਇਹ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਸਰਬ ਸਾਂਝਾ ਉਪਦੇਸ਼। ਜੋ ਦੇ ਸਹਿਣਾ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਜੋ ਵੀ ਦੇਵੇ ਸਹਿਣਾ, ਉਹਨੂੰ ਸਹਾਰਨਾ ਚਾਹੀਦਾ। ਵਾਹਿਗੁਰੂ ਸੁਖ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ ਕਰੋ, ਜੇ ਦੁੱਖ ਦੇਵੇ ਤਾਂ ਵੀ ਉਹਦਾ ਸਿਮਰਨ ਕਰੋ। ਇਸੇ ਲਈ ਸਿਆਣੇ ਪੁਰਸ਼ਾਂ ਨੇ ਇਹ ਗੱਲ ਆਖੀ ਹੈ, ਉਹ ਕਹਿੰਦੇ ਨੇ ਦੁੱਖ ਵੇਲੇ ਸਿਮਰਨ ਕਰਨਾ ਚਾਹੀਦਾ, ਸੁਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ, ਤੇ ਬਾਕੀ ਹਰ ਸਮੇਂ ਵਾਹਿਗੁਰੂ 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 ਦਾ ਸਿਮਰਨ ਕਰੋ। ਹਜ਼ੂਰ ਕਹਿੰਦੇ ਹਨ, ਜੋ ਦੇ ਸਹਿਣਾ, ਜੋ ਅਕਾਲ ਪੁਰਖ ਵਾਹਿਗੁਰੂ ਦੇਵੇ ਉਹਨੂੰ ਖਿੜੇ ਮੱਥੇ ਸਹਾਰਨਾ ਚਾਹੀਦਾ। ਮਨ ਹੈ ਕਹਿਣਾ, ਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਕਿ ਮਨਾ, ਜੋ ਵੀ ਦੁੱਖ ਸੁੱਖ ਮਿਲ ਰਿਹਾ ਹੈ, ਜੋ ਵੀ ਆਦਰ ਜਾਂ ਨਿਰਾਦਰ ਮਿਲ ਰਿਹਾ ਹੈ, ਜੋ ਵੀ ਜ਼ਿੰਦਗੀ ਦੇ ਵਿੱਚ ਨਫ਼ਾ ਜਾਂ ਨੁਕਸਾਨ ਸਾਨੂੰ ਮਿਲ ਰਿਹਾ ਹੈ, ਇਹ ਸਾਡੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਉਹ ਪਰਮੇਸ਼ਰ ਜੋ ਵੀ ਦਿੰਦਾ ਹੈ ਔਰ ਉਹ ਸਾਡੇ ਕਰਮਾਂ ਅਨੁਸਾਰ ਹੀ ਦਿੰਦਾ। ਇਸੇ ਲਈ ਜੋ ਵਾਹਿਗੁਰੂ ਦੇਵੇ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ ਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ, ਮਨਾ ਤੂੰ ਪਾਣੀ ਤੋਂ ਬਾਹਰ ਨਹੀਂ ਜਾਣਾ, ਆਖ ਨਾ ਹੀ ਵਾਵਣਾ। ਐਵੇਂ ਮੰਦਾ ਚੰਗਾ ਆਖ ਕੇ ਤੇ ਆਪਣੇ ਆਪ ਨੂੰ ਵਾਵਣਾ ਦਾ ਅਰਥ ਹੈ ਵੀ ਬਰਬਾਦ ਨਹੀਂ ਕਰਨਾ ਚਾਹੀਦਾ, ਅਥਵਾ ਆਖ ਨਾ ਹੀ ਵਾਵਣਾ, ਐਵੇਂ ਕੁਝ ਨਾ ਕੁਝ ਆਖ ਕੇ ਵਾਵਣਾ ਦਾ ਅਰਥ ਹੈ ਵੀ ਐਵੇਂ ਵਾਵ ਵੇਲਾ ਨਹੀਂ ਖੜਾ ਕਰਨਾ ਚਾਹੀਦਾ। ਕਹਿੰਦੇ ਦੱਸੋ ਇਸ ਨੇ ਕੀ ਵਾਵ ਵੇਲਾ ਖੜਾ ਕਰ ਦਿੱਤਾ। ਆਖ ਨਾਹੀਂ ਵਾਵਣਾ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਸਨਮੁਖ ਬੋਲ ਕਬੋਲ ਆਖ ਕੇ ਐਵੇਂ ਵਾਵਣਾ ਵਾਵ ਵੇਲਾ ਨਹੀਂ ਖੜਾ ਕਰਨਾ ਚਾਹੀਦਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਹਜ਼ੂਰ ਕਹਿੰਦੇ ਨੇ ਕਰਮ ਜੀਵ ਕਰ ਰਿਹਾ ਹੈ, ਕਿਰਤ ਕਮਾਵਣਾ ਇਹ ਕੰਮ ਜੀਵ ਕਰ ਰਿਹਾ ਹੈ, ਇਸ ਜੀਵ ਦੇ ਕੀਤੇ ਕਰਮਾਂ ਅਨੁਸਾਰ ਉਹ ਅਕਾਲ ਪੁਰਖ ਵਾਹਿਗੁਰੂ ਵਾਰੀ ਕਢਵਾ ਦਿੰਦਾ, ਭਾਵ ਸਾਨੂੰ ਮਨੁੱਖਾ ਜੀਵਨ ਦੀ ਵਾਰੀ ਦੇ ਦਿੰਦਾ ਤੇ ਸਾਨੂੰ ਇਹ ਵੀ ਕਹਿੰਦਾ ਵੀ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜਿੱਥੇ ਜਾਏ ਬਹੀਆ ਭਲਾ ਕਹੀਏ, ਸੁਰਤ ਸ਼ਬਦ ਲਿਖਾਈਏ, ਮਨੁੱਖਾ ਦੇ ਪ੍ਰਾਪਤ ਕਰਕੇ ਇਹਨੂੰ ਸਫਲ ਕਰਨਾ ਚਾਹੀਦਾ, ਸੰਗਤ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਇਹਨੂੰ ਸਫਲ ਕਰਨਾ ਚਾਹੀਦਾ ਹੈ। ਇਉਂ ਵਾਹਿਗੁਰੂ ਸਾਨੂੰ ਮਨੁੱਖਾ ਦੇ ਦੀ ਵਾਰੀ ਕੱਢਦਾ ਹੈ। ਸਭ ਉਪਾਇਨ ਆਪ ਆਪੇ ਨਦਰ ਕਰੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਭ ਉਪਾਇਨ ਆਪ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਤੇ ਪੈਦਾ ਕੀਤਾ, ਆਪੇ ਨਦਰ ਕਰੇ ਤੇ ਆਪੇ ਸਾਰਿਆਂ ਵੱਲ ਮਿਹਰ ਦੀ ਦ੍ਰਿਸ਼ਟੀ ਕਰ ਰਿਹਾ ਹੈ। ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜੀਵਾਂ ਦੀ ਹਾਲਤ ਬਿਆਨ ਕਰਦੇ ਹਨ। ਹਰ ਕੋਈ ਜੀਵ ਮਿੱਠਾ ਹੀ ਮੰਗਦਾ, ਮਿੱਠੇ ਤੋਂ ਭਾਵ ਸੁੱਖ ਹੀ ਮੰਗਦਾ, ਹਰ ਆਦਮੀ ਕਹਿੰਦਾ ਮੈਨੂੰ ਰੱਬ ਸੁੱਖ ਹੀ ਦੇਵੇ। ਕੌੜਾ ਕੋਈ ਨਾ ਮੰਗੈ, ਕੌੜਾ ਦੁੱਖ ਥੋੜਾ ਕੋਈ ਮੰਗਦਾ, ਸਾਰੇ ਸੁੱਖ ਹੀ ਮੰਗਦੇ ਨੇ ਰੱਬ ਕੋਲੋਂ ਵੀ ਰੱਬ ਸੁੱਖ ਹੀ ਕਰੇ, ਤੇ ਕੋਈ ਰੱਬ ਦੇ ਕੋਲੋਂ ਕੌੜਾ ਦੁੱਖ ਨਹੀਂ ਮੰਗਦਾ। ਸਭ ਕੋਈ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਹਨ ਵੀ ਹਰ ਕੋਈ ਆਦਮੀ ਭਾਵੇਂ ਮਿੱਠਾ ਮੰਗ ਕੇ ਦੇਖ ਲਵੇ, ਸੁੱਖ ਮੰਗ ਕੇ ਦੇਖ ਲਵੇ, ਠੀਕ ਹੈ ਹਰ ਆਦਮੀ ਮੰਗਦਾ ਤੇ ਸੁੱਖ ਹੈ ਵੀ ਰੱਬ ਮੈਨੂੰ ਸੁੱਖ ਦੇਵੇ, ਪਰ ਸਤਿਗੁਰੂ ਕਹਿੰਦੇ ਨੇ ਖਸਮ ਭਾਵੈ ਸੋ ਕਰੇ, ਉਸ ਖਸਮ ਨੂੰ ਜੋ ਪਾਉਂਦਾ ਉਹੀ ਕਰਦਾ ਹੈ। ਭਾਵੇਂ ਅਸੀਂ ਰੱਬ ਕੋਲੋਂ ਸਾਰੇ ਸੁੱਖ ਮੰਗਦੇ ਹਾਂ ਪਰ ਮੰਗਿਆਂ ਤੇ ਸੁੱਖ ਨਹੀਂ ਸਾਰਿਆਂ ਨੂੰ ਮਿਲ ਜਾਂਦਾ, ਉਹ ਤੇ ਜੋ ਮਾਲਕ ਦੀ ਮਰਜ਼ੀ ਉਹੀ ਕੁਛ ਹੁੰਦਾ ਹੈ। ਇਹਦਾ ਕਾਰਨ ਇਹ ਹੈ ਜਿਵੇਂ ਦੁੱਖ ਨਾ ਮੰਗਿਆਂ ਵੀ ਸਾਨੂੰ ਆ ਕੇ ਕਰਮਾਂ ਅਨੁਸਾਰ ਮਿਲਦਾ ਹੈ ਤੇ ਸੁੱਖ ਵੀ ਸਾਨੂੰ ਆਪਣੇ ਕਰਮਾਂ ਅਨੁਸਾਰ ਆਪਣੇ ਆਪ ਹੀ ਮਿਲਣਾ ਚਾਹੀਦਾ ਤੇ ਮਿਲ ਵੀ ਰਿਹਾ ਹੈ, ਤੇ ਸਾਨੂੰ ਸੁੱਖ ਦੇ ਲਈ ਬਹੁਤਾ ਤਰਲੋ ਮੱਛੀ ਨਹੀਂ ਹੋਣਾ ਚਾਹੀਦਾ। ਬਲਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬਚਨ ਨੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਸੁੱਖ ਸਾਰੇ ਮੰਗਦੇ ਨੇ ਦੁੱਖ ਕੋਈ ਵੀ ਨਹੀਂ ਮੰਗਦਾ, ਜਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇਮਨਾ ਹਰ ਭਾਵੈ ਸੋ ਹੋਏ। ਅਸੀਂ ਸੁੱਖ ਲਈ ਸਾਰੇ ਯਤਨ ਕਰਦੇ ਹਾਂ, ਦੁੱਖ ਲਈ ਕੋਈ ਯਤਨ ਨਹੀਂ ਕਰ ਰਿਹਾ, ਪਰ ਦੁੱਖ ਫਿਰ ਵੀ ਆ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਭਾਣੇ ਵਿੱਚ ਚੱਲੋ, ਜੋ ਵਾਹਿਗੁਰੂ ਕਰਦਾ ਹੈ ਉਹਦੇ ਵਿੱਚ ਹੀ ਭਲਾ ਸਮਝੋ। ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਰੇ। ਲੋਕ ਸੁੱਖ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਪੁੰਨ ਦਾਨ ਵੀ ਕਰਦੇ ਨੇ, ਅਨੇਕਾਂ ਤਰ੍ਹਾਂ ਦੀ ਕਰਨੀ ਪੂਜਾ ਪਾਠ ਹੋਰ ਸਾਧਨਾ ਵੀ ਕਰਦੇ ਹਨ, ਨਾਮ ਤੁਲ ਨਾ ਸਮਸਰੇ। ਪਰ ਸਤਿਗੁਰੂ ਕਹਿੰਦੇ ਨੇ ਨਾਮ ਦੇ ਤੁਲ, ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਪੁੱਛ ਸਕਦਾ। ਗੁਰਮਤ ਵਿੱਚ ਜੇ ਤੁਹਾਨੂੰ ਸੁੱਖ ਚਾਹੀਦਾ ਹੈ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਨਾਮ ਦੁਆਰਾ ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਹੋਰ ਪੁੰਨ ਦਾਨ ਤੇ ਹੋਰ ਅਨੇਕਾਂ ਹੀ ਪੂਜਾ ਪਾਠ ਦੁਆਰਾ ਜਿਹੜਾ ਸੁੱਖ ਨਹੀਂ ਮਿਲ ਸਕਦਾ, ਤੇ ਵਾਹਿਗੁਰੂ ਦੇ ਨਾਮ ਨਾਲ ਜੁੜੋ ਤੇ ਨਾਮ ਦੇ ਨਾਲ ਤੁਹਾਨੂੰ ਉਹ ਸੁੱਖ ਪ੍ਰਾਪਤ ਹੋ ਸਕਦਾ ਹੈ। ਇਸ ਲਈ ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਨਾਮ ਦੇ ਤੁਲ, ਨਾਮ ਦੇ ਬਰਾਬਰ ਹੋਰ ਕੋਈ ਵਸਤੂ ਕੋਈ ਸਾਧਨ ਨਹੀਂ ਪਹੁੰਚ ਸਕਦਾ। ਨਾਨਕਾ ਜਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਐਵੇਂ ਨਹੀਂ ਉਹ ਨਾਮ ਪ੍ਰਾਪਤ ਹੋ ਗਿਆ, ਕਰਮ ਹੋਆ ਤੁਰ ਕਦੇ, ਬਈ ਉਹਨਾਂ ਦੇ ਉੱਪਰ ਤੁਰ ਦਰਗਾਹ ਤੋਂ ਕਦੇ ਨਾ ਕਦੇ ਵਾਹਿਗੁਰੂ ਦੀ ਬਖਸ਼ਿਸ਼ ਜ਼ਰੂਰ ਹੋਈ ਹੈ। ਕਰਮ ਦਾ ਅਰਥ ਬਖਸ਼ਿਸ਼, ਕਰਮ ਹੋਆ ਤੁਰ ਕਦੇ, ਜਿਨ੍ਹਾਂ ਨੂੰ ਨਾਮ ਮਿਲਿਆ ਹੈ ਵੀ ਤੁਰਦਰਗਾਹ ਤੋਂ ਕਦੇ ਨਾ ਕਦੇ ਉਹਨਾਂ ਤੇ ਜ਼ਰੂਰ ਵਾਹਿਗੁਰੂ ਦੀ ਮਿਹਰ ਹੋਈ ਹੈ, ਜ਼ਰੂਰ ਬਖਸ਼ਿਸ਼ ਹੋਈ ਹੈ, ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਨਾਮ ਨਹੀਂ ਮਿਲ ਸਕਦਾ। ਸਭ ਉਪਾਇਨ ਆਪ ਆਪੇ ਨਦਰ ਕਰੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰੇ ਜੀਵ ਜੰਤ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੇ ਨੇ, ਆਪੇ ਨਦਰ ਕਰੇ ਤੇ ਆਪੇ ਸਾਰਿਆਂ ਵੱਲ ਨਿਗਰਾਨੀ ਤੇ ਨਜ਼ਰਸਾਨੀ ਕਰ ਰਿਹਾ ਹੈ। ਜਿਵੇਂ ਅਸੀਂ ਵੀ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਪੈਦਾ ਕਰਦੇ ਹਾਂ, ਫਿਰ ਉਹਨਾਂ ਦੀ ਦੇਖਭਾਲ ਵੀ ਕਰਦੇ ਹਾਂ, ਲਿਖਾਈ ਪੜ੍ਹਾਈ ਹਰ ਚੀਜ਼ ਦਾ ਪ੍ਰਬੰਧ ਕਰਦੇ ਹਾਂ, ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵ ਜੰਤ ਪੈਦਾ ਵੀ ਕੀਤੇ ਨੇ, ਆਪੇ ਨਜ਼ਰ ਕਰੇ ਤੇ ਆਪੇ ਸਾਰਿਆਂ ਦੇ ਵੱਲ ਨਿਗਰਾਨੀ ਤੇ ਨਜ਼ਰਸਾਨੀ ਵੀ ਕਰ ਰਿਹਾ ਹੈ, ਸਾਰਿਆਂ ਦੀ ਖਬਰਸਾਰ ਸੇਵਾ ਸੰਭਾਲ ਵੀ ਕਰ ਰਿਹਾ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ, ਸਭ ਉਪਾਇਨ ਆਪ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।